ਜੇ ਅਸੀਂ ਮੰਨਦੇ ਨਹੀਂ ਰੋਗੀ ਹਾਂ ਤਾਂ ਗੁਰਬਾਣੀ ਪੜ੍ਹਨ ਫਿਰ ਅਸੀਂ ਸਿੱਖੇ ਨਹੀਂ ਹੈਗੇ ਫਿਰ ਸਿੱਖੀ ਕਾਹਦੀ ਰਹਿ ਗਈ ਪੜ੍ਹਨ ਦੀ ਰਹਿ ਗਈ ਸਿੱਖੀ ਬਾਣੀ ਪੜ੍ਹਨ ਦੀ ਸਿੱਖੀ ਪੜ੍ਹਦੀ ਤਾਂ ਹੈ ਨਹੀਂ ਸੀਰੀਅਸ ਗੱਲ ਇਹ ਹੈ ਸੱਚ ਨੂੰ ਅਸੀਂ ਲਾਈਟਲੀ ਲੈ ਲਿਆ ਬਾਣੀ ਸੱਚੀ ਕਹਿੰਦੇ ਹਾਂ ਲਿਆ ਹੋਇਆ ਲਾਈਟਲੀ ਹੈ ਜਿਹੜਾ ਆਦਮੀ ਰੋਗੀ ਉਹਨੂੰ ਚੈਨ ਕਿਵੇਂ ਹੁੰਦਾ ਉਹ ਕੀਰਤਨ ਦਰਬਾਰਾਂ 'ਚ ਉਹਦਾ ਕਿਵੇਂ ਜੀ ਲੱਗਿਆ ਹੋਇਆ ਜਿਹਦਾ ਰੋਗ ਹਟ ਰਿਹਾ ਕੁਛ ਆਰਾਮ ਆ ਰਿਹਾ ਫਿਰ ਤਾਂ ਉਹਦਾ ਜੀ ਲੱਗਿਆ ਠੀਕ ਹੈ ਰੋਗ ਨਹੀਂ ਜੇ ਹਟ ਰਿਹਾ ਰੋਗ ਵੱਧ ਰਿਹਾ ਦਿਨ ਪਰ ਦਿਨ ਫਿਰ ਉਹ ਕਾਹਦੇ ਆਸਰੇ ਜੀ ਲੱਗਿਆ ਹੋਇਆ ਫਿਰ ਤਾਂ ਉਹੀ ਕੁਛ ਕਰ ਰਿਹਾ ਜਿਹੜਾ ਪਿੱਛੇ ਹੋ ਰਿਹਾ ਸੀ ਜਿਹੜੇ ਦੂਜੀਆਂ ਮੱਤਾਂ ਵਾਲੇ ਕਰ ਰਹੇ ਸੀ ਭਗਤਾਂ ਦੇ ਪਹਿਲਾਂ ਸੰਤ ਵਗੈਰਾ ਹੋਰ ਜੋ ਵੀ ਕੁਛ ਸੀ ਫਿਰ ਉਹੀ ਕੰਮ ਅਸੀਂ ਲੱਗਿਆ ਫਿਰ ਕੀ ਫਾਇਦਾ ਹੋਇਆ ਸਾਨੂੰ ਜਗਾਉਣ ਦਾ ਕੀ ਫਾਇਦਾ ਹੋਇਆ ਜਿਸੇ ਜਗਾਏ ਪਿਆਏ ਇਹ ਰਸ ਕੀ ਫਾਇਦਾ ਹੋਇਆ ਸਾਨੂੰ ਇਹ ਗੱਲ ਕਹਿਣ ਸਾਡੇ ਕੋਲ ਬਾਣੀ ਦਾ ਲਾਭ ਕੀ ਹੋਇਆ ਸਾਨੂੰ ਇਹ ਮੈਸੇਜ ਦਰਗਾਹ ਤੋਂ ਆਇਆ ਹੋਇਆ ਮਜ਼ਾਕ ਗੱਲ ਨਹੀਂ ਹੈ ਜੇ ਤਾਂ ਦਰਗਾਹ ਤੋਂ ਮੰਨ ਲਿਆ ਜੀ ਨਹੀਂ ਆਇਆ ਹੋਇਆ ਉਹ ਤਾਂ ਕਰੂਗਾ ਇਹਦੀ ਕਦਰ ਜਿਹੜਾ ਇਹ ਗੱਲ ਮੰਨਦਾ ਨਹੀਂ ਉਹ ਕਦਰ ਕਦੇ ਨਹੀਂ ਕਰਦਾ ਅਸੀਂ ਇਹ ਮੰਨਿਆ ਨਹੀਂ ਹੋਇਆ ਅੰਦਰੋਂ ਵੀ ਦਰਗਾਹ ਤੋਂ ਆਇਆ ਹੋਇਆ ਸੁਣਦੇ ਹੀ ਆ ਕਹਿੰਦੇ ਹਾਂ ਜਵਾਨੀ ਕਹਿੰਦੇ ਜਿੱਦਣ ਮੰਨ ਲਿਆ ਸੁਪਰੀਮ ਕੋਰਟ ਇੱਕ ਰੂਲ ਲੈਂਦੇ ਤੇ ਸਾਰੇ ਮੰਨ ਲੈਂਦੇ ਨੇ ਕੰਨ ਖੁੱਲ ਜਾਂਦੇ ਨੇ ਵੀ ਆਹ ਕਹਿਤਾ ਸੁਪਰੀਮ ਕੋਰਟ ਨੇ ਇਹਦਾ ਕੋਈ ਕੰਨ ਨਹੀਂ ਖੁੱਲਿਆ ਕਿਸੇ ਦਾ ਤਾਂ ਬੰਦ ਹੋ ਗਏ ਇਹ ਕਹਿੰਦੇ ਨਹੀਂ ਹੋਇਆ ਇਹ ਸੁਪਰੀਮ ਕੋਰਟ ਤੇ ਘੱਟ ਹੈ ਕਿੰਨੀਆਂ ਕਰੋੜਾਂ ਸੁਪਰੀਮ ਕੋਰਟਾਂ ਤੇ ਉੱਪਰ ਹੈ ਸਾਰੀਆਂ ਤੇ ਬਾਣੀ ਜਿਹੜੀ ਬਾਣੀ ਨੂੰ ਕਦਰ ਦੇਣੀ ਚਾਹੀਦੀ ਸੀ ਸਿੱਖਾਂ ਨੇ ਨਹੀਂ ਦਿੱਤੀ ਬਿਲਕੁਲ ਨਹੀਂ ਦਿੱਤੀ ਰਿਜ਼ਲਟ ਕੀ ਆਉਣਾ ਸੀ ਰਿਜ਼ਲਟ ਕਾਹਦੇ ਆਉਂਦੇ ਸੰਸਾਰ ਰੋਗੀ ਨਾਮ ਦਾਰੂ ਹੁਣ ਜਿਹੜਾ ਨਾਮ ਹੈ ਦਾਰੂ ਹੈ ਰੋਗ ਦੂਰ ਹੋ ਸਕਦਾ ਸੀ ਜੇ ਸਾਨੂੰ ਨਾਮ ਮਿਲ ਜਾਂਦਾ ਬਸ ਜਿਹਨੂੰ ਨਾਮ ਮਿਲ ਗਿਆ ਉਹਦਾ ਰੋਗ ਦੂਰ ਹੋ ਗਿਆ ਜਾਂ ਥੋੜਾ ਜਿੰਨਾ ਕੁ ਮਿਲਿਆ ਉਨਾ ਕੁ ਹੋ ਗਿਆ ਉਹਦਾ ਰੋਗ ਦੂਰ ਹੋ ਰਿਹਾ ਹੈ ਜੇ ਪ੍ਰਾਪਤ ਕਰ ਰਿਹਾ ਨਾਮ ਹੁਣ ਨਾਮ ਤਾਂ ਬਹੁਤ ਲੋਕ ਜਪ ਰਹੇ ਨੇ ਰੋਗ ਕਿਸੇ ਦਾ ਦੂਰ ਨਹੀਂ ਹੋ ਰਿਹਾ ਇਸ ਗੱਲ ਨੂੰ ਕਿਉਂ ਨਹੀਂ ਵਿਚਾਰਿਆ ਇਸ ਗੱਲ ਤੇ ਨਜ਼ਰਸਾਨੀ ਕਿਉਂ ਨਹੀਂ ਕੀਤੀ ਵੀ ਭਾਈ ਜੋ ਅਸੀਂ ਨਾਮ ਜਪ ਰਹੇ ਹਾਂ 20-20 ਸਾਲ ਦੇ 10-10 ਸਾਲ ਦੇ 5-5 ਸਾਲ ਦੇ 50-50 ਸਾਲ ਦੇ ਰੋਗ ਦਾ ਭੋਰਾ ਨਹੀਂ ਹਟਿਆ ਰੋਗ ਸਗੋਂ ਵੱਧ ਗਿਆ ਕ੍ਰੋਧ ਸਾਡੇ ਚ ਵੱਧ ਗਿਆ ਕਿਤੇ ਅਸੀਂ ਗਲਤ ਕੁਛ ਤਾਂ ਨਹੀਂ ਕਰ ਰਹੇ ਗੁਰਬਾਣੀ ਦੇ ਖਿਲਾਫ ਤਾਂ ਨਹੀਂ ਜਾ ਰਹੇ ਆਪਣੀ ਮਰਜ਼ੀ ਨਾਲ ਤਾਂ ਨਹੀਂ ਕੁਛ ਕਰ ਰਹੇ ਗੁਰਬਾਣੀ ਨੂੰ ਖੋਜਣਾ ਸੀ ਇਹ ਚੋਂ ਖੋਜਣਾ ਸੀ ਨਾਮ ਖੋਜ ਸ਼ਬਦ ਮੈਂ ਖੋਜਿਆ ਕੀ ਨੇ ਜੇ ਕਿਸੇ ਨੇ ਖੋਜਿਆ ਦੱਸਣ ਜਿਹੜੇ ਬਿਨਾਂ ਖੋਜੇ ਤੇ ਜਪਦੇ ਨੇ ਉਹ ਆਪਣੇ ਕੀਤੀ ਦਾ ਫਲ ਆਪੇ ਪਾਉਣਗੇ ਗੁਰੂ ਦੇ ਤਾਂ ਕਹੇ ਤੇ ਉਹਨਾਂ ਨੇ ਜਪਿਆ ਨਹੀਂ ਹੁਣ ਉਹ ਦੇਖਣ ਵੀ ਤੁਹਾਨੂੰ ਉਹ ਰਿਜ਼ਲਟ ਕਿਉਂ ਨਹੀਂ ਮਿਲੇ ਦੇਖਣਾ ਤਾਂ ਇਹ ਚਾਹੀਦਾ ਸੀ ਤੁਹਾਡਾ ਜੀਵਨ ਕਿਉਂ ਨਹੀਂ ਬਦਲਿਆ ਇਹ ਤਾਂ ਜੀਵਨ ਬਦਲਿਆ ਜੀਵਨ ਬਦਲਿਆ ਗੁਰਬਾਣੀ ਦੀ ਵਿਆਖਿਆ ਤੁਹਾਨੂੰ ਤੁਸੀਂ ਤਾਂ ਜੋ ਵਿਆਖਿਆ ਕਰਨ ਦੇ ਕਾਬਲ ਵੀ ਨਹੀਂ ਹੋਏ ਤੁਹਾਨੂੰ ਤਾਂ ਜੋ ਗੁਰਬਾਣੀ ਦੀ ਭਾਸ਼ਾ ਦਾ ਹੀ ਪਤਾ ਨਹੀਂ ਲੱਗਿਆ ਕਿਉਂ ਨਹੀਂ ਲੱਗਿਆ ਤੁਹਾਨੂੰ ਤਾਂ ਜੋ ਖੋਜਣ ਦਾ ਹੀ ਨਹੀਂ ਪਤਾ ਖੋਜਣਾ ਕਿਵੇਂ ਹੈ ਖੋਜਣ ਦੀ ਵਿਧੀ ਦੱਸੀ ਹੋਈ ਹੈ ਇਹ ਚ ਸਭ ਕੁਝ ਦੱਸਿਆ ਹੋਇਆ ਤੁਸੀਂ ਤਾਂ ਉਹ ਵੀ ਨਹੀਂ ਦੇਖਿਆ ਜੋ ਕਿਹੜੇ ਕੰਮ ਲੱਗੇ ਹੋਏ ਕੋਈ ਫੱਕੜੇ ਲੱਗੇ ਹੋਏ ਰਾਤ ਨੂੰ ਜੇ ਅਸਲੀ ਕੰਮ ਨਹੀਂ ਲੱਗੇ ਹੋਏ ਲਾਹਾ ਲੈਣ ਨਹੀਂ ਲੱਗੇ ਹੋਏ ਤਾਂ ਕੋਈ ਫੱਕੜੇ ਜ਼ਰੂਰ ਲੱਗੇ ਹੋਏ ਦੋ ਹੀ ਗੱਲ ਨੇ ਆਏ ਸੀ ਲਾਹਾ ਲੈਣ ਜੇ ਲਾਹਾ ਨਹੀਂ ਲੈ ਰਹੇ ਨਹੀਂ ਠੀਕ ਕਰ ਹੋ ਰਿਹਾ ਰੋਗ ਤਾਂ ਜ਼ਰੂਰ ਕੋ ਫੱਕੜੇ ਲੱਗ ਰਹੇ ਆ ਭਾਵੇਂ ਅਸੀਂ ਨਾਵੇਂ ਜਪਦੇ ਹਾਂ ਆਪਣੇ ਵੱਲੋਂ ਭਾਵੇਂ ਨਾਵੇਂ ਜਪਦੇ ਹਾਂ ਜੋਗੀ ਕੀ ਕਰਦੇ ਸੀ ਸਮਾਧੀ ਲਾਉਂਦੇ ਸੀ, ਭਗਤੀ ਕਰਦੇ ਸੀ, ਕੀ ਰਿਜ਼ਲਟ ਆਏ? ਕੁਛ ਆਏ? ਪੰਡਿਤ ਰੋਜ਼ ਤਿਲਕ ਲਾ ਕੇ ਮਾਲਾ ਫੇਰਦਾ, ਕੀ ਰਿਜ਼ਲਟ ਆਏ? ਆਏ। ਸੰਨਿਆਸੀ ਉਦਾਸੀ ਸਾਰੇ ਮੁਸਲਮਾਨ ਸਭ ਕੁਛ ਕਰਮ ਧਰਮ ਕਰਦੇ ਸੀ, ਕੀ ਰਿਜ਼ਲਟ ਆਏ? ਕੁਛ ਆਏ? ਨਹੀਂ ਆਏ। ਸਾਰਿਆਂ ਨੂੰ ਉਪਦੇਸ਼ ਕੀਤਾ ਬਾਣੀ ਨੇ ਵੀ ਤੁਹਾਡਾ ਕੋਈ ਰਿਜ਼ਲਟ ਨਹੀਂ ਆ ਰਿਹਾ, ਸਾਡਾ ਵੀ ਨਹੀਂ ਅੱਜ ਆ ਰਿਹਾ। ਉਹਨਾਂ ਕੋਲ ਤਾਂ ਗਿਆਨ ਦੀ ਘਾਟ ਸੀ, ਚਲੋ ਉਹਨਾਂ ਦੇ ਵਕਤ ਵਿੱਚ ਤਾਂ ਗਿਆਨ ਦੀ ਘਾਟ ਸੀ, ਸਾਡੇ ਕੋਲ ਤਾਂ ਘਾਟ ਹੈ ਨਹੀਂ, ਸਾਡੇ ਕੋਲ ਤਾਂ ਕਮੀ ਹੈ ਨਹੀਂ, ਸਾਨੂੰ ਤਾਂ ਪਤਾ ਹੈ। ਉਹਨਾਂ ਕੋਲ ਤਾਂ ਫਸਣ ਗਏ ਵਿਧੀਆਂ ਦੀਆਂ, ਛੁੱਟਣ ਵਾਲੀ ਵਿਧੀ ਹੈ ਨਹੀਂ ਸੀ, ਸਾਡੇ ਕੋਲ ਛੁੱਟਣ ਵਾਲੀ ਵਿਧੀ ਆ, ਅਸੀਂ ਫਸੇ ਕਾਹਦੇ ਹਾਂ? ਫਿਰ ਵਿਧੀ ਸਾਡੇ ਕੋਲ ਛੁੱਟਣ ਵਾਲੀ ਹੈ, ਮਾਇਆ ਚੋਂ ਮੋਹ ਚੋਂ ਨਿਕਲਣ ਵਾਲੀ ਵਿਧੀ ਹੈ, ਪਰ ਜਾਣੇ ਅਸੀਂ ਫਸੀ। ਗੁਰਬਾਣੀ ਦਾ ਸੱਚ ਸਾਨੂੰ ਕੌੜਾ ਲੱਗਦਾ, ਸੱਚੀ ਗੱਲ ਇਹ ਹੈ, ਅਸਲ ਚ ਗੱਲ ਇਹ ਹੈ, ਗੁਰਬਾਣੀ ਦਾ ਸੱਚ ਕੌੜਾ ਲੱਗਦਾ, ਸਾਨੂੰ ਮਾਫ਼ ਕੇ ਨਹੀਂ ਹੈ ਬਾਣੀ, ਜੋ ਗੱਲਾਂ ਗੁਰਬਾਣੀ 'ਚ ਲਿਖੀਆਂ ਸਿੱਖਾਂ ਨੂੰ ਮਾਫ਼ ਨਹੀਂ ਬਿਲਕੁਲ ਵੀ। ਜੇ ਮਾਫ਼ ਨਹੀਂ ਹਨ ਫਿਰ ਸਿੱਖ ਕਿਹੜੇ ਬੇਸ 'ਤੇ ਕਹਾਉਂਦੇ ਨੇ? ਹੋਰ ਕਿਹਨੂੰ ਮਾਫ਼ ਕਹਾਉਣਗੀਆਂ ਜੇ ਸਿੱਖ ਨੂੰ ਨਹੀਂ ਆਉਣਗੀਆਂ? ਇਹ ਬਾਣੀ ਕਿਸੇ ਸਿੱਖ ਨੂੰ ਮਾਫ਼ ਕਹਾਉਣੀ ਹੈ, ਹੋਰ ਕਿਸੇ ਨੂੰ ਮਾਫ਼ ਨਹੀਂ ਆਉਣੀ। ਇਹ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ, ਬਗੈਰ ਸਿੱਖ 'ਤੇ ਕਿਸੇ ਨੂੰ ਮਾਫ਼ ਕਹੂ? ਇਹ ਜਦ ਆਊਗੀ ਸਿੱਖ ਨੂੰ ਮਾਫ਼ ਕਹੂਗੀ, ਔਰ ਉਹ ਸਿੱਖ ਨੂੰ ਜਿਹਨੂੰ ਮਾਫ਼ ਕਰ ਗਈ ਉਹਦੇ ਬੰਧਨ ਕੱਟੇ ਜਾਣੇ ਨੇ। ਸਤਿਗੁਰ ਸਿੱਖ ਕੇ ਬੰਧਨ ਕੱਟੇ, ਜਿਹਨੂੰ ਮਾਫ਼ ਕਰ ਗਈ ਉਹਦੇ ਬੰਧਨ ਕੱਟੇ ਜਾਣੇ ਨੇ, ਜਿਹਨੂੰ ਨਹੀਂ ਮਾਫ਼ ਕਰ ਗਈ ਉਹਦੇ ਬੰਧਨ ਕੱਟੇ ਹੀ ਨਹੀਂ ਜਾਣੇ, ਹੋਰ ਮਜ਼ਬੂਤ ਭਾਵੇਂ ਹੋ ਜਾਣ। ਜੇ ਪਖੰਡ ਕਰ ਲਿਆ ਉਹਨੇ, ਭੇਖ ਦਿਖਾਇਆ ਜਗਤ ਕੋ ਲੋਕਾਂ ਕੋ ਬਸ ਗਈ, ਫਿਰ ਤਾਂ ਹੋਰ ਵੀ ਫਸ ਜੂਗਾ, ਬੁਰੀ ਤਰ੍ਹਾਂ ਨਾਲ ਫਸ ਸਕਦਾ, ਹੋਰ ਜ਼ਿਆਦਾ ਅਰਜ ਸਕਦਾ, ਉਹ ਨਰਕ ਘੋਰ ਦੇ ਦੁਆਰੇ ਵੱਲ ਨੂੰ ਜਾ ਸਕਦਾ। ਨਰਕ ਚ ਨਵਾਦ ਥੱਲੇ ਦੀਆਂ ਜੂਨੀਆਂ ਚ ਜਾ ਸਕਦਾ ਉਹ, ਜੇ ਜ਼ਿਆਦਾ ਧਾਰਮਿਕ ਹੈ, ਨਹੀਂ ਮੰਨਦਾ, ਪਤਾ ਹੈਗਾ ਨਹੀਂ ਮੰਨਦਾ, ਉਹ ਜ਼ਿਆਦਾ ਨਰਕ ਦੇ ਵਿੱਚ ਚਲਾ ਜਾਊਗਾ। ਇਹ ਦੋ ਬਹੁਤ ਥੱਲੇ ਦੀਆਂ ਜੂਨੀਆਂ, ਇਹ ਨਾ ਕਹੇ ਮੈਂ ਸੇਵਾ ਕਰਦਾ ਗੁਰਦੁਆਰੇ, ਮੈਂ ਕਰਦਾ ਮੇਰੀ ਰਹਿਤ ਹੋਜੂ, ਰਹਿਤ ਬਿਲਕੁਲ ਨਹੀਂ ਹੋਣੀ। ਇਹ ਸਭ ਦਰਗਾਹ ਦੇ ਹੀ ਫਰਮਾਨ ਨੇ, ਭੇਖ ਦਿਖਾਇਓ ਜਗਤ ਕੋ ਲੋਕਨ ਕੋ ਬਸਕੀਨ, ਅੰਤਕਾਲ ਕਾਤੀ ਕੱਟਿਓ ਬਸ ਨਰਕ ਮੋਲੀਨ। ਇਹ ਕੋਈ ਆਪਣੀਆਂ ਬਣਾਈਆਂ ਹੋਈਆਂ ਗੱਲਾਂ ਨਹੀਂ, ਇਹ ਉਸੇ ਕਾਨੂੰਨ ਦੀ ਕਿਤਾਬ 'ਚ ਲਿਖਿਆ ਹੋਇਆ ਹੈ, ਜਿਹੜਾ ਦਰਗਾਹ ਤੋਂ ਆਇਆ, ਜਿਹੜਾ ਛੁੱਟਣ ਵਾਲੀ ਵਿਧੀ ਹੈ ਉਹਦੇ ਵਿੱਚ ਹੀ ਇਹ ਗੱਲ ਲਿਖੀ ਗਈ ਹੈ। ਨਾਲ ਜੇ ਐਂ ਕਰੇਗਾ ਤਾਂ ਇਹਦਾ ਆ ਵੀ ਹੋਜੂਗਾ, ਜੇ ਖੰਨੇ ਉਹ ਬਾਲੋ ਨਿੱਕੀ ਹੈ ਤਾਂ ਖੰਨੇ ਉਹ ਤਿੱਖੀ ਵੀ ਹੈ, ਨੁਕਸਾਨ। ਜੇ ਵਿਧੀ ਦਾ ਪਤਾ ਲੱਗ ਜਾਵੇ, ਵਿਧੀ ਨਾ ਕਮਾਵੇ, ਨੁਕਸਾਨ ਵੀ ਜ਼ਿਆਦਾ, ਦਫ਼ਾ ਵੀ ਉਲਟੀ ਲੱਗ ਜਾਂਦੀ ਹੈ, ਰਹਿਤ ਕੋਈ ਨਹੀਂ ਹੈ ਫਿਰ ਉਹਦੇ ਨਾਲ। ਜਿਹਨੂੰ ਮਾਫ ਨਹੀਂ ਬਾਣੀ ਆਉਂਦੀ, ਉਹ ਸਿੱਖ ਆਪਣੇ ਆਪ ਨੂੰ ਜੇ ਮੰਨਦਾ, ਬਹੁਤ ਬੜੇ ਭਰਮ ਚ, ਬਹੁਤ ਬੜੀ ਗਲਤੀ ਚ। ਜਿਹੜਾ ਮੁਸਲਮਾਨ ਕਹਾਉਂਦਾ ਸੀ ਆਪਣੇ ਆਪ ਨੂੰ ਮੁਸਲਮਾਨ ਨਹੀਂ ਸੀ, ਮੁਸਲਮਾਨ ਕਹਾਵਣ ਮੁਸ਼ਕਲ, ਕਹਿੰਦੇ ਮੁਸਲਮਾਨ ਕਿਹਨੂੰ ਕਹਿੰਦੇ ਨੇ? ਜਿਹਦਾ ਇਮਾਨ ਕਾਇਮ ਹੋਵੇ, ਜੇ ਵਾਕਿਆ ਇਮਾਨ ਕਾਇਮ ਹੋਵੇ ਉਹੀ ਤਾਂ ਸਿੱਖ ਹੈ, ਉਹੀ ਤਾਂ ਸਿੱਖ ਹੈ, ਇਮਾਨ ਕਾਇਮ ਹੋਏ ਜਿਹਦਾ। ਸਿੱਖ ਔਰ ਮੁਸਲਮਾਨ ਫਿਰ ਇੱਕ ਹੋ ਜਾਂਦੇ ਨੇ, ਸਿੱਖਿਆ ਲੈ ਕੇ ਇਮਾਨ ਤੇ ਖੜਦਾ ਕਾਇਮ ਹੁੰਦਾ, ਸਿੱਖ ਔਰ ਮੁਸਲਮਾਨ ਦੋ ਇੱਕ ਹੋ ਜਾਂਦੇ ਨੇ। ਇਮਾਨ ਵਾਲੇ ਹੀ ਮੁਸਲਮਾਨ ਬਣਾਏ ਤੇ ਵੀ ਤੁਸੀਂ ਇਮਾਨ ਵਾਲੇ ਬਣੋ, ਸਿੱਖ ਸਿੱਖਿਆ ਦੀ ਗੱਲ, ਤੁਸੀਂ ਇਮਾਨ ਵਾਲੇ ਕਹੇ ਜਾਓ, ਤੁਸੀਂ ਮੁਸਲਮਾਨ ਕਹਾ ਲਓ, ਹੈ ਗੱਲ ਇੱਕੋ ਹੀ, ਦਰਗਾਹ 'ਚ ਨਹੀਂ ਦੋਹਾਂ 'ਚ ਫਰਕ ਹੈਗਾ। ਦਰਗਾਹ 'ਚ ਕਿਹੜਾ ਸਰੀਰ ਜਾਣਾ, ਆਤਮਾ ਜਾਣੀ, ਆਤਮਾ ਦੋਹਾਂ ਦੀ ਇੱਕੋ ਜਿਹੀ ਹੋ ਜਾਣੀ ਹੈ ਉੱਥੇ ਜਾ ਕੇ। ਮੁਸਲਮਾਨ ਕਹਾਵਣ ਮੁਸ਼ਕਲ ਹੋਵੇ ਤਾਂ ਮੁਸਲਮਾਨ ਕਹਾਏ, ਜੇ ਭਾਈ ਕੋਈ ਮੁਸਲਮਾਨ ਹੋਵੇ ਤਾਂ ਮੁਸਲਮਾਨ ਕਹਾਵੇ, ਭਰਮ ਨਾ ਪਾਲੇ ਮੁਸਲਮਾਨ ਕਹਾਉਣ ਦਾ। ਅੱਜ ਸਿੱਖਾਂ ਦੇ ਕੀ ਕਰਦੇ ਉਹੀ ਅਪਰਾਧ ਅਸੀਂ ਕਰੀ ਜਾਂਦੇ ਸਿੱਖ ਨਹੀਂ ਹੈ ਸਿੱਖ ਕੌਣ ਅਪਰਾਧ ਹੈ ਸਿੱਖ ਜਿਹੜਾ ਨਹੀਂ ਹੈ ਸਿੱਖ ਨਾ ਕਹਾਵੇ ਤਾਂ ਅਪਰਾਧ ਹੈ ਜਿਹੜਾ ਪੁਲਿਸ ਦੇ ਵਿੱਚ ਇੰਸਪੈਕਟਰ ਨਹੀਂ ਹੈ ਇੰਸਪੈਕਟਰ ਕਹਾਵੇ ਆਪਣੇ ਆਪ ਨੂੰ ਬਾਹਰ ਅਪਰਾਧ ਹੈ ਸਿੱਖ ਉਹ ਹੈ ਜਿਹਦੇ ਬੰਧਨ ਕੱਟੇ ਗਏ ਜਾਂ ਥੋੜੇ ਥੋੜੇ ਕੱਟ ਹੋ ਰਹੇ ਨੇ ਜਾਂ ਸਿੱਖ ਦੇ ਬੰਧਨ ਸਦੂਰ ਕੱਟ ਰਿਹਾ ਜੀ ਸੁਧਾਰ ਆ ਰਿਹਾ ਕੁਛ ਆਰਾਮ ਆ ਰਿਹਾ ਉਹ ਸਿੱਖ ਸਿੱਖਿਆ ਲੈ ਰਿਹਾ ਉਹ ਸਿੱਖ ਕਮ ਅਜ਼ ਕਮ ਉਹਨੂੰ ਗੁਰਬਾਣੀ ਦੀ ਕੋਈ ਗੱਲ ਕੌੜੀ ਨਹੀਂ ਲੱਗਦੀ ਕੌੜੀ ਨਹੀਂ ਲੱਗਦੀ ਕੌੜੀ ਉਹ ਗੱਲ ਲੱਗਦੀ ਹੁੰਦੀ ਹੈ ਜਿਹੜੀ ਨਾ ਮੰਨਣੀ ਹੋਵੇ ਕੌੜੀ ਕਿਹੜੀ ਲੱਗਦੀ ਹੈ ਜਿਹੜੀ ਗੱਲ ਮੰਨਣ ਨੂੰ ਤਿਆਰ ਨਾ ਹੋਵੇ ਉਹ ਕੌੜੀ ਲੱਗਦੀ ਅਸਲ 'ਚ ਕੌੜਾ ਮਿੱਠਾ ਕਿਹੜਾ ਹੁੰਦਾ ਉਹ ਪਰ ਕੌੜਾ ਕੀ ਮੰਨਦੇ ਜਿਹੜੀ ਅਨੁਕੂਲ ਗੱਲ ਨਹੀਂ ਉਹ ਕੌੜੀ ਹੈ ਜਿਹੜੀ ਮੰਨਦੇ ਅਨੁਕੂਲ ਹੈ ਮਿੱਠੀ ਹੈ ਮਿੱਠੇ ਨੂੰ ਨਿਆਣਾ ਖੁਸ਼ੀ ਨਾਲ ਮੂੰਹ 'ਚ ਪਾ ਲੈਂਦਾ ਸਿਆਣਾ ਨਿਆਣਾ ਕੌੜੀ ਚੀਜ਼ ਨੂੰ ਪਾਉਣੀ ਤਾਂ ਉਹ ਵੀ ਪੈਂਦੀ ਹੈ ਕਈ ਵਾਰ ਇਹ ਗਲਤੀ ਨਾਲ ਪੈ ਜਾਂਦੀ ਹੈ ਉਹਦੇ ਨਾਲ ਖੁਸ਼ ਨਹੀਂ ਹੁੰਦਾ ਕੌੜੀ ਨੂੰ ਮਨ ਸਿੱਖ ਜਿਹੜਾ ਹੈਗਾ ਉਹੀ ਹੋ ਸਕਦਾ ਹੈ ਜਿਹਨੂੰ ਗੁਰਬਾਣੀ ਦਾ ਸੱਚ ਕੌੜਾ ਨਾ ਲੱਗੇ ਹੁਣ ਜਿਹੜਾ ਗੁਰਦੇਵ ਹੈ ਗੁਰ ਗਿਆਨ ਹੈ ਗੁਰਦੇਵ ਕੌਣ ਹੈ ਜਿਹੜਾ ਗਿਆਨ ਦੇ ਰਿਹਾ ਸਾਨੂੰ ਅੰਦਰੋਂ ਅੰਤਰਾਤਮਾ ਵੀ ਗੁਰਦੇਵ ਹੈ ਸਾਡੀ ਹਰੇਕ ਨੂੰ ਸੋਝੀ ਅੰਦਰੋਂ ਹੀ ਆਉਂਦੀ ਹੈ ਆਦਮੀ ਦੇ ਜਨਮ ਤੋਂ ਪਹਿਲਾਂ ਜਿਹੜੀ ਸੋਝੀ ਆਈ ਹੈ ਆਦਮੀ ਦੀ ਜੂਨ ਤੋਂ ਪਹਿਲਾਂ ਆਦਮੀ ਦੀ ਜੂਨ 'ਚ ਆ ਕੇ ਸਾਡੇ ਕੋਲ ਧਰਮ ਗ੍ਰੰਥ ਹੋ ਗਏ ਇੱਕ ਦੂਏ ਨੂੰ ਅਸੀਂ ਸਿੱਖਿਆ ਦਿੰਦੇ ਹਾਂ ਲੈਂਦੇ ਹਾਂ ਸੁਣਦੇ ਹਾਂ ਸਮਝੇ ਸੰਗਤ ਹੁੰਦੀ ਹੈ ਪ੍ਰਵਚਨ ਨੇ ਕਿਤਾਬਾਂ ਨੇ ਪੜ੍ਹਦੇ ਹਾਂ ਗਿਆਨ ਲੈਂਦੇ ਹਾਂ ਗਿਆਨ ਦੇ ਸੋਰਸਿਸ ਹੋਰ ਨੇ ਮੰਦਰ ਨੇ ਬਣੇ ਹੋਏ ਬੜੇ ਸੰਤ ਬਣੇ ਹੋਏ ਨੇ ਧਰਮ ਪ੍ਰਚਾਰਕ ਬਣੇ ਹੋਏ ਨੇ ਧਰਮ ਗਿਆਨ ਕਰਾਉਣ ਵਾਲੇ ਲੋਕ ਬਣੇ ਹੋਏ ਨੇ ਪਰ ਹੋਰ ਯੂਨੀਅਨ 'ਚ ਦਾ ਕੰਮ ਹੈ ਨਹੀਂ ਹੋਰ ਯੂਨੀਅਨ 'ਚ ਦਾ ਕੰਮ ਹੈ ਨਹੀਂ ਉਹਨਾਂ ਯੂਨੀਅਨ 'ਚ ਗਿਆਨ ਕਿਹਨੇ ਕਰਾਇਆ ਬਾਂਦਰ ਦਾ ਗਿਆਨ ਸਭ ਨੂੰ ਕਹਿੰਦੇ ਜਾਂਦਾ ਹੈ ਉਹਨੂੰ ਗਰਦਨ 'ਤੇ ਫੜ ਲੈਂਦਾ ਉਹਨੂੰ ਪਤਾ ਜੇ ਡੰਗ ਮਾਰਦਾ ਮੈਂ ਮਰ ਵੀ ਜਾਊਂਗਾ ਉਹਦੀ ਬੁੱਧੀ ਉਹਦੇ ਨਾਲ ਤੇਜ਼ ਜ਼ਿਆਦਾ ਬੁੱਧੀ ਵਾਲਾ ਆਦਮੀ ਘੱਟ ਬੁੱਧੀ ਵਾਲੇ 'ਤੇ ਕਾਬੂ ਪਾ ਲੈਂਦਾ ਆਪਣੇ ਆਪ ਨੂੰ ਬਚਾਉਂਦਾ ਉਹਨੂੰ ਮਾਰ ਲੈਂਦਾ ਆਦਮੀ ਬੁੱਧਵਾਨ ਕਰਕੇ ਹਾਥੀਆਂ 'ਤੇ ਕਾਬੂ ਪਾਈ ਜਾਂਦਾ ਆਪ ਤੋਂ ਤਕੜੇ ਜਾਨਵਰ ਹਾਂ ਤੇ ਆਪ ਨੂੰ ਮਜ਼ਬੂਤ ਦੇਹੀ ਵਿੱਚ ਤਕੜੇ ਦਿਮਾਗੀ ਤੌਰ 'ਤੇ ਇਹਦੇ ਨਾਲ ਕਮਜ਼ੋਰ ਨੇ ਉਹ ਇਕੱਲਾ ਰਾਜ ਕਰਦਾ ਤਾਕਤ ਨਾਲ ਰਾਜ ਨਹੀਂ ਕਰਦਾ ਤਾਕਤ ਵਾਸਤੇ ਇਹਨੇ ਆਪਣੇ ਹੋਰ ਚੀਜ਼ਾਂ ਬਣਾ ਲਈਆਂ ਹਥਿਆਰ ਬਣਾ ਲਏ ਬੰਦੂਕਾਂ ਬਣਾ ਲਈਆਂ ਤੋਪਾਂ ਬਣਾ ਲਈਆਂ ਹਾਥੀ ਨਾਲ ਲੜਨ ਵਾਸਤੇ ਉਹ ਜੇ ਹਥਿਆਰ ਮੌਕੇ ਮੌਕੇ ਸਿਰ ਆਜ਼ਾਦ ਕਰਦਾ ਰਿਹਾ ਹੈ ਇਕੱਲਾ ਟੋਆ ਪੱਟ ਕੇ ਹਾਥੀ ਨੂੰ ਉੱਥੇ ਸਿੱਟ ਕੇ ਫੜ ਲੈਣ ਕਾਬੂ ਕਰ ਲੈਣ ਸ਼ੇਰ ਨੂੰ ਪਿੰਜਰੇ 'ਚ ਪਾ ਕੇ ਫੜ ਲੈਣ ਅਕਲ ਸੀ ਨਾ ਅਕਲ ਡਿਵੈਲਪ ਕਿਵੇਂ ਹੋਈ ਬਾਕੀ ਜਾਨਵਰਾਂ 'ਚ ਆਦਮੀ ਤੱਕ ਕਿਵੇਂ ਆਇਆ ਥੱਲੇ ਦੀਆਂ ਜੂਨਾਂ ਤੋਂ ਆਦਮੀ ਤੱਕ ਕਿਵੇਂ ਆਇਆ ਇਹ ਗੱਲ ਹੁਣ ਮੰਨ ਲਈ ਸਾਇੰਸ ਨੇ ਵੀ ਖੋਜ ਨੇ ਕਿ ਆਦਮੀ ਸਭ ਤੋਂ ਬਾਅਦ 'ਚ ਬਣਿਆ ਆਦਮੀ ਦੇ ਪੂਰਵੀ ਜਾਨਵਰ ਇਹ ਪਹਿਲਾਂ ਜਾਨਵਰਾਂ 'ਚ ਹੋਇਆ ਹੈ ਜਾਨਵਰਾਂ ਦੇ ਬੀਜ ਦੀ ਨਾਮ ਕਿਹਾ ਹੈ ਸਭ ਜੂਨੀਆਂ 'ਚ ਨਾਮ ਕਿਹਾ ਹੈ ਇਹੀ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਵੀ ਇਹੀ ਕਹਿੰਦੀ ਹੈ ਪਸ਼ੂ ਪੰਛੀ ਬਿਰਖ ਅਸਥਾਵਰ ਮੈਂ ਪਸ਼ੂ ਵੀ ਬਣਦਾ ਆ ਸਾਰੇ ਪੰਛੀ ਨੇ ਫੁੰਗਾਲੇ ਉੱਡਣ ਵਾਲੇ ਆਕਾਸ਼ 'ਚ ਪਸ਼ੂ ਜਿਹੜੇ ਹੁੰਦੇ ਨੇ ਨਾ ਮੱਛੀ ਪਸ਼ੂਆਂ 'ਚ ਆਉਂਦੀ ਹੈ ਪਾਣੀ ਜਿਹੜੇ ਚੱਲਣ ਵਾਲੇ ਜਾਨਵਰ ਨੇ ਵੀ ਪਸ਼ੂ ਨੇ ਸਾਰੇ, ਉਹਨਾਂ ਦੀ ਪਾਣੀ ਧਰਤੀ ਹੈ।
ਗੁਰਦੇਵ ਸਵਾਮੀ ਪਰਮੇਸ਼ਰਾ
ਪਸ਼ੂ ਪੰਛੀ ਬਿਰਖਾ ਸਥਾਵਰ ਬਹੁਵਿਧ ਜੋਨ ਪਰਮੇਤ ਭਾਰੀ, ਮੈਂ ਬਹੁਤ ਵਿਧੀਆਂ ਦੇ ਨਾਲ ਅਲੱਗ ਅਲੱਗ ਵਿਧੀਆਂ ਨਾਲ ਜਨਮ ਹੁੰਦਾ, ਬਿਰਛ ਦਾ ਜਨਮ ਹੁੰਦਾ ਬੀਜ ਦੇ ਰੂਪ ਦੇ ਵਿੱਚ ਜ਼ਮੀਨ ਚ ਦੱਬ ਕੇ, ਕਈਆਂ ਦਾ ਜਨਮ ਆਂਡਿਆਂ ਚੋਂ ਹੁੰਦਾ, ਕਈ ਵਾਰ ਜੇਰ ਚੋਂ ਹੁੰਦਾ, ਕਈ ਵਾਰ ਧਰਤੀ ਦੇ ਪਸੀਨੇ ਚੋਂ ਹੀ ਹੁੰਦਾ ਜਨਮ, ਬਹੁਤ ਅਨੇਕਾਂ ਵਿਧੀਆਂ ਨਾਲ ਜਨਮ ਲੈਂਦਾ ਹੈ, ਬਹੁਤ ਵਿਧੀਆਂ ਨਾਲ ਜਨਮ ਮੇਰਾ ਹੁੰਦਾ ਹੈ, ਬਹੁਤ ਵਿਧੀ ਜੋਨ ਪਰ ਬਹੁਤ ਵਿਧੀ ਜੋਨ, ਬਹੁਤ ਜੂਨਾਂ ਸਾਰੀਆਂ ਜੂਨਾਂ ਧਾਰਨ ਕੀਤੀਆਂ ਨੇ ਮੈਂ, ਪਰ ਮੈਂ ਬਹੁਤ ਭਾਰੀ, ਬਹੁਤ ਭਾਰੀ ਜੂਨਾਂ ਦੇ ਵਿੱਚ, ਬਹੁਤ ਸਾਰੀਆਂ ਜੂਨਾਂ 'ਚ ਮੈਂ ਘੁੰਮਦਾ ਹਾਂ, ਭ੍ਰਮਣ ਕਰਦਾ ਹਾਂ। ਫਿਰ ਆਦਮੀ ਦੀ ਜੋਨ ਗੁਰਬਾਣੀ ਕਹਿੰਦੀ ਹੈ ਬਾਅਦ 'ਚ, ਸਭ ਤੋਂ ਉਹ ਵੀ ਸਾਇੰਸ ਵੀ ਕਹਿੰਦੀ ਹੈ ਬਾਅਦ 'ਚ, ਅਤੇ ਇੱਥੇ ਤੱਕ ਦਾ ਗਿਆਨ ਕਿਵੇਂ ਹੋਇਆ ਇਹਨੂੰ ਸਵਾਲ ਇਹ, ਉਦੋਂ ਤਾਂ ਕੋਈ ਗ੍ਰੰਥ ਹੈ ਨਹੀਂ ਸੀ, ਉਦੋਂ ਤਾਂ ਕੋਈ ਗਿਆਨ ਕਰਾਉਣ ਵਾਲਾ ਹੈ ਨਹੀਂ ਸੀ, ਉਹਨਾਂ ਜੂਨਾਂ 'ਚ ਗਿਆਨ ਕਿਵੇਂ ਹੋਇਆ ਸਵਾਲ ਇਹ। ਉੱਥੇ ਆ ਕੇ ਗੁਰਦੇਵ ਦੀ ਗੱਲ ਖੁੱਲਣੀ ਹੈ, ਇੱਥੇ ਤੱਕ ਆ ਗੁਰਦੇਵ ਜੀ ਦੀ ਗੱਲ ਇਹੀ ਲੈ ਕੇ ਆਏ, ਅੰਦਰ ਹੈ ਅੰਦਰ ਆਤਮਾ, ਬੱਚਾ ਇੱਕ ਪੈਦਾ ਹੁੰਦਾ ਜੰਗਲ ਵਿੱਚ, ਕੋਈ ਜੰਗਲ ਦੇ ਵਿੱਚ ਮਿਰਗੀ ਵੀ ਨੇ, ਬੱਕਰੇ ਵੀ ਨੇ, ਦੁੱਧ ਚੁੰਘਣ ਵਾਲੇ ਜਾਨਵਰ ਵੀ ਨੇ, ਉਹਨੂੰ ਕੌਣ ਦੱਸਦਾ ਵੀ ਦੁੱਧ ਕਿੱਥੇ ਹੈ, ਆਪੇ ਦੁੱਧ ਚੁੰਘਣ ਲੱਗ ਜਾਂਦਾ। ਇਸ ਕਰਕੇ ਗੁਰਬਾਣੀ ਕਹਿੰਦੀ ਬੀਜ ਮੰਤਰ ਸਰਬ ਕੋ ਗਿਆਨ, ਬੀਜ ਮੰਤਰ ਜਿਹੜਾ ਹੈਗਾ ਉਹ ਸਾਰਿਆਂ ਨੂੰ ਗਿਆਨ ਬੀਜ ਮੰਤਰ ਕਰਾਉਂਦਾ। ਬੀਜ ਮੰਤਰ ਕੀ ਹੁੰਦਾ? ਬੀਜ ਮੰਤਰ ਬਿਨਾਂ ਕੰਨਾਂ ਨੂੰ ਸੁਣਨ ਵਾਲੀ ਬਾਣੀ ਹੈ, ਉਹਦੀ ਬੀਜ ਮੰਤਰ ਹੈ ਨਾ, ਉਹ ਬਿਨਾਂ ਕੰਨਾਂ ਦੇ ਸੁਣਨ ਵਾਲੀ ਬਾਣੀ ਹੈ ਬੀਜ ਮੰਤਰ, ਇਹ ਸਾਰੇ ਮੰਤਰ ਦਾ ਬੀਜ ਉਹ ਹੈ, ਉਹ ਤੋਂ ਗੁਰਬਾਣੀ ਬਣਦੀ ਹੈ, ਉਹ ਤੋਂ ਹੀ ਸਾਰੀਆਂ ਭਾਸ਼ਾਵਾਂ ਬਣਦੀਆਂ ਨੇ। ਉਹ ਬੀਜ ਮੰਤਰ ਬੀਜ 'ਚ ਗਿਆਨ ਹੁੰਦਾ, ਉਹ ਬੀਜ ਮੰਤਰ ਬਾਣੀ ਨਹੀਂ ਹੈ, ਉਹ ਬਾਣੀ ਨਹੀਂ, ਬੀਜ ਮੰਤਰ ਹੈ ਉਹ ਹਰ ਇੱਕ ਦੀ ਭਾਸ਼ਾ ਵਿੱਚ। ਜਿਵੇਂ ਅੱਗ ਹੈ ਉਹਦੇ 'ਚ ਇੱਕ ਗਰਮੀ ਹੈ, ਤਪਸ਼ ਹੈ, ਹੀਟ ਹੈ, ਹਰ ਜਾਨਵਰ ਉਹਦੀ ਭਾਸ਼ਾ ਸਮਝਦਾ, ਹੀਟ ਦੀ ਸਮਝਦਾ ਨਾ, ਗਰਮੀ ਦੀ, ਗਰਮੀ ਦੀ ਇੱਕ ਭਾਸ਼ਾ, ਨੇੜੇ ਨੂੰ ਹੱਥ ਕਰਾਂਗੇ ਸੇਕ ਆਊਗਾ, ਉਹਦਾ ਸੇਕ ਅਸੀਂ ਮਹਿਸੂਸ ਕਰਦੇ ਹਾਂ ਉਹਦੀ ਬੋਲੀ ਹੈ, ਕੀੜੀ ਜਾਊਗੀ ਨੇੜੇ ਨੂੰ ਸੇਕ ਆਊ ਪਿੱਛੇ ਮੁੜਿਓ, ਜਿਹੜਾ ਵੀ ਨੇੜੇ ਨੂੰ ਜਾਨਵਰ ਜਾਊ ਉਹਦੀ ਉਹ ਸੇਕ ਵਾਲੀ ਬੋਲੀ ਸਾਰੀ ਸਮਝਦੇ ਨੇ। ਜੇ ਤੂੰ ਉੱਥੋਂ ਰੌਲਾ ਪਾਈ ਜਾਵੇ ਕੀੜੀ ਨੂੰ ਵੀ ਜਗਾਹ ਨਾ ਜਾਈ ਸੇਕ ਆਉਂਦਾ, ਕਦੇ ਨਹੀਂ ਸੁਣਦੀ ਤੇਰੀ ਗੱਲ, ਜਦ ਉਹਨੂੰ ਸੇਕ ਆਉਣਾ ਪਿੱਛੇ ਮੁੜੇ ਆਉਣਾ, ਫਿਰ ਕਦੇ ਮੁੜੇ ਆਉਂਦੀ ਹੈ, ਉਹ ਬੋਲੀ ਜਿਹੜੀ ਹੈ ਉਹੀ ਬੋਲੀ ਜਾਣਦੀ ਹੈ, ਉਹ ਬੀਜ ਮੰਤਰ ਹੈ। ਜੇ ਬੀਜ ਮੰਤਰ ਨੂੰ ਸਮਝਣਾ ਹੋਵੇ ਤਾਂ ਹੋਰ ਕੋਈ ਤਰੀਕਾ ਨਹੀਂ ਸਾਡੇ ਕੋਲ ਸਮਝਣ ਦਾ, ਮਿਸਾਲ ਦੇਣ ਦਾ ਹੋਰ ਕੋਈ ਤਰੀਕਾ ਨਹੀਂ, ਬੀਜ ਮੰਤਰ ਹੈ, ਸੇਕ ਹਰੇਕ ਨੂੰ ਆਉਣਾ, ਹਰੇਕ ਜਾਨਵਰ ਨੂੰ ਲੱਗਣਾ, ਉਹ ਤਾਂ ਬਚਾਵੇ ਆਪਣੇ। ਹੁਣ ਦਰਖਤ ਨੂੰ ਵੀ ਸੇਕ ਤਾਂ ਆਉਂਦਾ ਪਰ ਦਰਖਤ ਵਿਚਾਰਾ ਭੱਜ ਨਹੀਂ ਸਕਦਾ, ਕਰੇਗੀ ਜੇ ਤੂੰ ਕੋਈ ਨਿਕਲ ਨਹੀਂ ਸਕਦਾ ਕਿਤੋਂ, ਜਾ ਨਹੀਂ ਸਕਦਾ ਸੇਕ ਤੋਂ, ਬਚਾ ਨਹੀਂ ਸਕਦਾ, ਫਿਰ ਮਰ ਜਾਂਦਾ, ਉੱਥੇ ਜਲ ਜਾਂਦਾ, ਪਛੜਦਾ ਜ਼ਿਆਦਾ ਜਾਂ ਆਪਣੇ ਆਪ ਨੂੰ ਬਚਾ ਨਹੀਂ ਸਕਦਾ। ਬੀਜ ਮੰਤਰ ਸਰਬ ਕੋ ਗਿਆਨ, ਜਿਹੜਾ ਗੁਰਦੇਵ ਹੈ ਬੀਜ ਮੰਤਰ ਦਿੰਦਾ, ਬੀਜ ਮੰਤਰ ਇਹਦੇ ਥਰੂ ਮਿਲਦਾ ਸਾਨੂੰ, ਗੁਰਦੇਵ ਦੇ ਥਰੂ ਡਾਇਰੈਕਟ ਨਹੀਂ ਮਿਲ ਸਕਦਾ। ਜਿੰਨੀ ਖੋਜ ਸੰਸਾਰ ਚੱਲ ਰਹੀ ਹੈ ਦੂਜੇ ਤਰੀਕੇ ਨਾਲ ਸਮਝਦੇ ਹੋ, ਸੰਸਾਰ ਦੀ ਡਿਵੈਲਪਮੈਂਟ ਕਿਉਂ ਹੋ ਰਹੀ ਹੈ, ਚਾਹੇ ਸਾਇੰਸ ਦੀ ਹੋ ਰਹੀ ਹੈ, ਤਰੱਕੀ ਹੋ ਰਹੀ, ਹਰ ਇੱਕ ਕੰਮ 'ਚ ਤਰੱਕੀ ਹੋ ਰਹੀ ਹੈ, ਜਿਹੜਾ ਵੀ ਕੋਈ ਕੰਮ ਕਰਦਾ ਤਰੱਕੀ ਹੋ ਰਹੀ ਹੈ। ਆਦਮੀ ਜਿੰਨਾ ਚਿਰ ਕੰਮ ਕਰ ਰਿਹਾ ਉਹ ਸਿਆਣਾ ਹੁੰਦਾ ਚਲਾ ਜਾਂਦਾ, ਕੰਮ ਉਹਨੂੰ ਸਿਆਣਾ ਕਰਦਾ ਚਲਾ ਜਾਂਦਾ, ਕਿਉਂ ਕਰਦਾ, ਕਿੱਥੋਂ ਆਉਂਦੀ ਹੈ, ਅੰਦਰੋਂ ਹੀ ਆਉਂਦੀ ਹੈ, ਸੋਝੀ ਸੋਝੀ ਹਮੇਸ਼ਾ ਅੰਦਰੋਂ ਆਉਂਦੀ ਹੈ ਸਭ। ਇਹ ਗੁਰਦੇਵ ਅੰਦਰ ਹੁੰਦਾ, ਸਾਹ ਲੈਂਦਾ, ਇਹ ਤਾਂ ਹੀ ਮਿਲਦੀ ਹੈ ਅਸਲ 'ਚ। ਹੁਣ ਅਸੀਂ ਕਹਿੰਦੇ ਹਾਂ ਆਪੇ ਮੈਨੂੰ ਸਮਝ ਆ ਗਈ, ਕੋਈ ਕੰਮ ਕਰਦੇ ਕਿਵੇਂ ਕਰੀਏ, ਹਾਂ ਬਈ ਐਂ ਕਰ ਲਓ, ਉਹਦਾ ਐਂ ਕਰ ਲਓ ਅੰਦਰਲੇ ਨੇ ਦੱਸਿਆ ਐਂ ਕਰ ਲੈ, ਉਹ ਬੀਜ ਮੰਤਰ ਹੈ, ਹੁਣ ਦੀਦਾ ਹੈ ਨਹੀਂ ਉਹ ਜਿਹਨੂੰ ਦੀਦਾ ਹੈ ਉਹਨੇ ਦੱਸਿਆ। ਇਹ ਗੁਰਦੇਵ ਹੈ ਮਾਤਾ, ਇਹਦੇ 'ਚੋਂ ਤੇਰੀ ਹੋਂਦ ਹੈ, ਜਿਹੜੇ ਜੀਵ ਆਤਮਾ ਇਹ 'ਚੋਂ ਹੀ ਤੂੰ ਪੈਦਾ ਹੋਇਆ ਹੈ, ਇਹਦੀ ਅਣਸੈਂ। ਗੁਰਦੇਵ ਕੌਣ ਹੈ, ਗੁਰਦੇਵ ਰਾਮ ਹੈ, ਸਭਾ ਘੱਟ ਰਾਮ ਬੋਲ, ਬੋਲ ਕੇ ਕੀ ਕਰਦਾ, ਬੋਲ ਕੇ ਗਿਆਨ ਦਿੰਦਾ ਸਾਨੂੰ, ਇਹ ਉਹਦੀ ਅਣਸ ਹੈ, ਜੀਵ ਜਿਹੜਾ ਸਰੀਰ 'ਚ ਹੈ, ਜਿਹੜਾ ਸੋਚਦਾ, ਜਿਹੜਾ ਦੇਖਦਾ, ਇਹ ਐਂ ਕਹਿ ਲਓ ਉਹਦਾ ਮਨ ਹੈ, ਫਿਰ ਵੀ ਕੋਈ ਗੱਲ ਨਹੀਂ। ਹੁਣ ਮਨ ਕਈ ਵਾਰ ਸਾਡਾ ਐਂ ਕਰਦਾ, ਉਹ ਕਰੀਏ ਉਹ ਕਰੀਏ, ਆਪਾਂ ਸਮਝਾ ਲੈਂਦੇ ਵੀ ਨਹੀਂ ਐਂ, ਛੱਡੋ ਯਾਰ ਇਹ ਗੱਲ, ਇਹ ਤੈਨੂੰ ਕਾਹਨੂੰ ਜਾਣਾ, ਸਲਾਹ ਬਣੀ ਹੋਈ ਢਾ ਦਿੰਦੇ, ਕੌਣ ਢਾਉਂਦੀ ਹੈ, ਅਕਲ ਢਾਉਂਦੀ ਹੈ, ਅਕਲ ਅਨੁਮਾਨ ਦੋ ਵੱਖਰੇ ਵੱਖਰੇ ਫੰਕਸ਼ਨ ਨੇ, ਮਨ ਸੰਸਾਰ 'ਚ ਹੈ, ਅਕਲ ਉਹਨੂੰ ਗਾਈਡ ਕਰਨ ਵਾਲੀ ਹੈ, ਗੁਰਦੇਵ ਅਕਲ ਦਾ ਨਾਂ ਹੈ, ਅਕਲ ਗਾਈਡ ਕਰਦੀ ਹੈ, ਜੇ ਅਕਲ ਦੀ ਰੋਸ਼ਨੀ 'ਚ ਮਨ ਚੱਲੇ ਧੋਖਾ ਨਹੀਂ ਖਾਂਦਾ, ਧੋਖਾ ਜਦ ਖਾਂਦਾ ਜਦ ਅਕਲ ਦੀ ਰੋਸ਼ਨੀ ਨੂੰ ਭੁਲਾ ਕੇ ਚੱਲਦਾ, ਬਿਨਾਂ ਵਿਚਾਰੇ ਜੋ ਕਰੇ ਸੋ ਪਛਤਾਵੇ, ਅਕਲ ਤਾਂ ਕਹੇ ਵੀ ਨਾ ਇਹ ਕੰਮ ਨਹੀਂ ਕਰਨਾ ਚਾਹੀਦਾ, ਪਰ ਮਨ ਕਰ ਲਵੇ, ਉੱਥੇ ਕਈ ਵਾਰ ਧੋਖਾ ਖਾ ਜਾਂਦਾ, ਕਈ ਵਾਰ ਠੀਕ ਵੀ ਹੋ ਜਾਂਦਾ। ਅਕਲ ਗਾਈਡ ਕਰਨ ਵਾਲੀ ਚੀਜ਼ ਹੈ, ਕਹਿਣ ਦਾ ਮਤਲਬ ਇਹ, ਇਹਨੂੰ ਅਕਲ ਇਹ ਮਤ ਹੈ, ਇਹਦੀ ਅਕਲ 'ਚ ਹੋਂਦ ਹੈ ਮਨ ਦੀ, ਜੇ ਪਿਤਾ ਕਹੀਏ ਫਿਰ ਇਹ ਗਿਆਨ ਹੈ, ਚਿੱਤ ਹੈ, ਜੋ ਅਕਲ ਦੇ ਵਿੱਚ ਕੀ ਹੈ, ਅਕਲ ਗਿਆਨ ਦਾ ਸਰੂਪ ਹੈ, ਗਿਆਨ ਕੰਮ ਜਦ ਕਰਦੀ ਹੈ ਤਾਂ ਅਕਲ ਹੈ, ਜਦ ਰੋਸ਼ਨੀ ਹੈ ਤਾਂ ਗਿਆਨ, ਜਿਹੜੀ ਜੋਤ ਹੈ ਨਾ ਉਹਨੂੰ ਗਿਆਨ ਕਹਿੰਦੇ ਨੇ, ਗਿਆਨ ਪ੍ਰਗਾਸਾ, ਜਿਹੜਾ ਪ੍ਰਗਾਸ ਹੈ ਨਾ ਅੰਤਰ ਜੋਤ, ਅੰਤਰ ਜੋਤ ਗਿਆਨ ਪ੍ਰਗਾਸਾ, ਜਦ ਗਿਆਨ ਪ੍ਰਗਾਸਾ ਕਹਿੰਦੇ, ਪ੍ਰਗਾਸਾ ਕਹਿੰਦੇ ਜਿਹੜਾ ਪ੍ਰਗਾਸਾ, ਪ੍ਰਗਾਸਾ ਪੁਲਿੰਗ ਲਫ਼ਜ਼ ਹੈ, ਜੋਤ ਇਸਤਰੀ ਲਿੰਗ ਲਫ਼ਜ਼ ਹੈ, ਹੁਣ ਚਾਹੇ ਉਹਨੂੰ ਮਾਂ ਕਹਿ ਲਓ ਚਾਹੇ ਬਾਪ ਕਹਿ ਲਓ, ਹੈ ਇੱਕੋ, ਉਹ ਸਾਡੀ ਬੋਲੀ ਕਰਕੇ ਮਾਂ ਬਾਪ ਕਿਹਾ, ਵੈਸੇ ਮਾਂ ਬਾਪ ਦੀ ਲੋੜ ਨਹੀਂ ਇਹਨੂੰ ਕਹਿਣ ਦੀ, ਅਸੀਂ ਕਹਿ ਰਹੇ ਜੀ ਤਾਂ ਹੋਰ ਹੋਵੇ, ਉਹਨੂੰ ਮਾਂ ਬਾਪ ਕਹਿੰਦੇ ਹਾਂ ਨਾ, ਸਮਝਾਇਆ ਹੋਇਆ, ਸਮਝਣ ਵਾਸਤੇ ਬੋਲੀ ਘੜੀ ਹੋਈ ਹੈ, ਅਸੀਂ ਗੁਰਦੇਵ ਮਾਤਾ ਗੁਰਦੇਵ ਪਿਤਾ, ਗਿਆਨ ਦੇਣ ਵਾਲਾ ਸੋਰਸ ਹੈ ਜਿਹੜਾ ਸ਼ੁਰੂ ਤੋਂ ਹੀ ਸਾਡੇ ਨਾਲ, ਉਹ ਗੁਰਦੇਵ ਹੈ, ਉੱਥੋਂ ਗਿਆਨ ਮਿਲਦਾ ਸਾਨੂੰ, ਉਹੀ ਮਾਤਾ ਉਹੀ ਪਿਤਾ, ਉਹੀ ਸਵਾਮੀ ਪਰਮੇਸ਼ਰ ਹੈ, ਸਵਾਮੀ ਪਰਮੇਸ਼ਰਾ ਬਣ ਜਾਣਾ, ਇਹ ਨਹੀਂ ਜਾ ਕੇ ਜਦੋਂ ਪਰਮੇਸ਼ਰ 'ਚ ਲੀਨ ਹੋ ਜਾਊਗਾ, ਸਵਾਮੀ ਪਰਮੇਸ਼ਰਾ ਵੀ ਇਸੇ ਨੇ ਬਣਨਾ, ਜਾ ਕੇ ਇਸੇ ਨੇ ਬਦਲਣਾ, ਇਸ ਬੀਜ ਨੇ ਹੀ ਬਿਰਸ਼ ਬਣਨਾ, ਬਿਰਸ਼ ਦਾ ਨਾਂ ਸਵਾਮੀ ਪਰਮੇਸ਼ਰ ਹੈ, ਬਿਰਸ਼ ਦਾ ਨਾਂ ਇਸੇ ਨੇ ਬਿਰਸ਼ ਬਣਨਾ ਨਾ, ਇਹ ਗੁਰਦੇਵ ਨੇ ਪਲਟ ਕੇ ਪਹਿਲਾਂ ਪੂਰਾ ਸਤਿਗੁਰ ਬਣਨਾ, ਪੂਰਨ ਬ੍ਰਹਮ ਬਣਨਾ, ਇੱਕ ਬਣਨਾ, ਫਿਰ ਇੱਕ ਦੇ ਬਾਅਦ ਉੱਗਵੇ, ਜਦ ਉੱਗਵੇ ਫਿਰ ਪਰਮੇਸ਼ਰ ਦਾ ਰੂਪ ਧਾਰਨ ਕਰ ਜਾਣਾ, ਪਰਮੇਸ਼ਰ ਹੁਕਮ ਦਾ ਨਾਮ ਹੈ ਜਾਂ ਹੁਕਮ ਦੇ ਵਿੱਚ ਲੀਨ ਹੋ ਕੇ ਹੁਕਮ ਦਾ ਰੂਪ ਹੋ ਜਾਣਾ ਫਿਰ ਪਰਮੇਸ਼ਰ ਗੁਰਦੇਵ ਸਵਾਮੀ ਪਰਮੇਸ਼ਰ
ਗੁਰਦੇਵ ਸਖਾ
ਕਿਉਂਕਿ ਗੁਰਦੇਵ ਕੋਲ ਵੀ ਪੂਰਾ ਗਿਆਨ ਨਹੀਂ ਹੈ ਗੁਰਦੇਵ ਕਿਉਂਕਿ ਪਿੱਛੇ ਪਰਮੇਸ਼ਰ ਨਾਲ ਲਿੰਕ ਰੱਖਦਾ ਸੱਚਾ ਹੈ ਉਹਨੂੰ ਲੋੜ ਅਨੁਸਾਰ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉਹਨੂੰ ਜਦੋਂ ਗਿਆਨ ਦੀ ਲੋੜ ਪੈਂਦੀ ਹੈ ਫਾਲਤੂ ਦੀ ਮਨ ਨੂੰ ਫਾਲਤੂ ਗਿਆਨ ਚਾਹੀਦਾ ਹੋਵੇ ਪਹਿਲਾਂ ਤਾਂ ਮਨ ਉਹਦੇ ਵਾਲਾ ਗਿਆਨ ਨਹੀਂ ਲੈਂਦਾ ਜਿੰਨਾ ਉਹਦੇ ਕੋਲ ਉਹੀ ਨਹੀਂ ਲੈਂਦਾ ਜਦ ਮਨ ਦੀ ਗਿਆਨ ਦੀ ਭੁੱਖ ਵੱਜਵੇ ਉਹਦੇ ਕੋਲ ਗੁਰਦੇਵ ਕੋਲ ਹੋਵੇ ਗਿਆਨ ਥੋੜਾ ਮਨ ਅੰਦਰ ਤਾਂ ਭੁੱਖ ਵੱਜਵੇ ਗਿਆਨ ਦੀ ਜ਼ਿਆਦਾ ਉਹਦੇ ਕੋਲ ਹੋਵੇ ਥੋੜਾ ਫਿਰ ਉਹਨੂੰ ਠਾਕਰ ਤੋਂ ਮੰਗਣਾ ਪੈਂਦਾ ਫਿਰ ਉਹਨੂੰ ਪਰਮੇਸ਼ਰ ਪਿੱਛੇ ਆਪਣੇ ਜੋੜਨਾ ਪੈਂਦਾ ਇੱਧਰ ਬਈ ਹੁਣ ਖਪਤ ਵੱਧ ਗਈ ਹੁਣ ਤੁਸੀਂ ਤਾਂ ਮੇਰੇ ਜੋ ਮੇਰੇ ਕੋਲ ਜਿਹੜਾ ਗਿਆਨ ਸੀ ਉਹ ਵੀ ਨਹੀਂ ਲੈਂਦਾ ਹੈ ਹੁਣ ਇਹਨੂੰ ਭੁੱਖ ਹੈ ਨਹੀਂ ਲੱਗਿਆ ਇਨਾਮ ਦੀ ਸੱਚੇ ਨਾਮ ਕੀ ਲੱਗਿਆ ਭੁੱਖ ਜਾਂਦੇ ਇਹਨੂੰ ਭੁੱਖ ਲੱਗਿਆ ਹੁੰਦੀ ਹੈ ਫਿਰ ਉਹਦੇ ਕੋਲ ਥੋੜਾ ਹੀ ਹੁੰਦਾ ਫਿਰ ਉਹਨੂੰ ਆਰਾਧਨਾ ਕਰਨੀ ਪੈਂਦੀ ਹੈ ਨਾਮ ਦੀ ਤਾਂ ਇਹਦੀ ਭੁੱਖ ਪੂਰੀ ਹੁੰਦੀ ਫਿਰ ਗੁਰਦੇਵ ਆਰਾਧਨਾ ਕਰਦਾ ਹਾਂ ਮਨ ਤਾਂ ਉੱਥੇ ਚਲਿਆ ਜਾਂਦਾ ਵੀ ਹੁਣ ਮੇਰੀ ਭੁੱਖ ਮਿਟਾ ਦੂ ਕਹਿੰਦਾ ਕੋਈ ਨੀ ਹੁਣ ਫਿਰ ਉੱਥੋਂ ਖਜ਼ਾਨੇ ਚੱਲ ਫਿਰ ਉਹ ਆਰਾਧਨਾ ਕਰਦਾ ਆਰਾਧਨਾ ਆਰਾਧਨ ਨੀ ਹਰਾ ਨਾਮ ਆਰਾਧਨਾ ਗੁਰਦੇਵ ਕਰਦਾ ਜੋ ਮੰਗ ਠਾਕੁਰ ਆਪਣੇ ਤੇ ਗੁਰਦੇਵ ਮੰਗਦਾ ਇਹ ਨੀ ਮੰਗਦਾ ਸੋਈ ਸੋਈ ਦੇਵ ਫਿਰ ਉਹ ਇਹਨੂੰ ਗਿਆਨ ਧੁਰੋਂ ਮਿਲਦਾ ਤਾਂ ਇਹਦੀ ਮਨ ਦੀ ਭੁੱਖ ਪੂਰੀ ਹੁੰਦੀ ਹੁਣ ਤਾਂ ਗੁਰਦੇਵ ਕੋਲ ਵੀ ਇਹਦੇ ਯੋਗਾ ਹੀ ਹੈ ਹੁਣ ਉਹ ਫਾਲਤੂ ਕੀ ਕਰੇ ਉਹਨਾਂ ਨੂੰ ਲੈਂਦਾ ਹੈ ਸਵਾਮੀ ਪਰਮੇਸ਼ਰ ਇਸ ਤਰੀਕੇ ਨਾਲ ਖਜ਼ਾਨੇ ਤਾਂ ਉਸੇ ਚ ਹੋਣ ਖਜ਼ਾਨੇ ਤਾਂ ਉਸੇ ਚ ਹੋਣ ਸਾਰਾ ਗਿਆਨ
ਗੁਰਦੇਵ ਸਖਾ ਅਗਿਆਨ ਭੰਜਨ
ਗੁਰਦੇਵ ਸਖਾ ਸਖਾ ਉਹ ਹੁੰਦਾ ਹੈ ਜਿਹਦਾ ਬਿਲਕੁਲ ਹੀ ਖੂਨ ਦਾ ਰਿਸ਼ਤਾ ਹੋਵੇ ਸਖਾ ਹੀ ਆ ਉਹ ਇੱਕ ਚੋ ਹੀ ਦੋ ਹੋਏ ਸਖਾ ਉਦੋਂ ਨੇੜੇ ਨੂੰ ਕੋਈ ਨਹੀਂ ਗੁਰਦੇਵ ਨੂੰ ਇਹ ਤੋਂ ਨੇੜੇ ਕੋਈ ਨਹੀਂ ਇਹਨੂੰ ਗੁਰਦੇਵ ਤੋਂ ਇੱਕ ਚੀਜ਼ ਦੇ ਦੋ ਹੋਏ ਨੇ ਇੱਕ ਦਾਣੇ ਦੀ ਦੋ ਫੜ ਹੋਈ ਦਾਲ ਹੈ ਇਹ ਸਖਾ ਸਾਡਾ
ਅਗਿਆਨ ਭੰਜਨ
ਅਗਿਆਨਤਾ ਦਾ ਨਾਸ ਕਰਨ ਵਾਲਾ ਸਖਾ ਕਈਆਂ ਦੇ ਵਿੱਚ ਸਖੇ ਦੇ ਅਰਥ ਇਹ ਹੁੰਦੇ ਨੇ ਸਖਾ ਹੁੰਦਾ ਹੈ ਸੁੱਖ ਦੇਣ ਵਾਲਾ ਸ਼ੁਭ ਚਿੰਤਕ ਗੁਣਵਾਚਕ ਨਾ ਹੋਣੇ ਸਖੇ ਦੇ ਸਾਰੇ ਆਪ ਤਕਲੀਫ ਕੱਟੂ ਦੂਜੇ ਨੂੰ ਤਕਲੀਫ ਨਹੀਂ ਦਿੰਦਾ ਉਹਦੇ ਸੁੱਖ ਵਾਸਤੇ ਆਪ ਕੁਛ ਵੀ ਕੋਈ ਵੀ ਤਕਲੀਫ ਕੱਟ ਲਵੇ ਸਖਾ ਕਹਿੰਦਾ ਉਹਦਾ ਆਪਣਾ ਨੁਕਸਾਨ ਕਰ ਲਵੇ ਉਹਦਾ ਨਹੀਂ ਹੋਣ ਦੇਣਾ ਇਹ ਸਖੇ ਦੀਆਂ ਨਿਸ਼ਾਨੀਆਂ ਸਖਾ ਅਗਿਆਨ ਭੰਜਨ ਅਗਿਆਨਤਾ ਦਾ ਨਾਸ ਕਰਨ ਵਾਲਾ ਸਖਾ ਅਗਿਆਨਤਾ ਦਾ ਨਾਸ ਕਰ ਅਗਿਆਨਤਾ ਦਾ ਨਾਸ ਕਰਨ ਵਾਲਾ ਅਸਲ ਚ ਸਾਡੇ ਅੰਦਰ ਬੈਠਾ ਸਭ ਦੇ ਜੇ ਅੰਦਰ ਨਾ ਹੁੰਦਾ ਤਾਂ ਇੱਥੇ ਤੱਕ ਨਹੀਂ ਸੀ ਆਉਂਦੇ ਹੁਣ ਜਿਹੜੀ ਉਹਦੇ ਚ ਕਮੀ ਹੈ ਕੱਲੇ ਚ ਸਖੇ ਚ ਉਹਦੀ ਕਮੀ ਨੂੰ ਦੂਰ ਕਰਨ ਖਾਤਰ ਗੁਰਬਾਣੀ ਭੇਜਦੀ ਜਿਹੜੀ ਗੱਲ ਦਾ ਉਹਨੂੰ ਵੀ ਨਹੀਂ ਪਤਾ ਸੰਸਾਰ ਨੂੰ ਪਤਾ ਨਹੀਂ ਜਿਹੜੀ ਉਹਨੇ ਡਾਇਰੈਕਟ ਲਿਆਉਣੀ ਸੀ ਉੱਥੋਂ ਆਰਾਧਨਾ ਕਰਕੇ ਉਹ ਆਰਾਧਨਾ ਕਿਸੇ ਨੇ ਕਰ ਲਈ ਪਹਿਲਾਂ ਫਰਜੀ ਤਾਂ ਕਬੀਰ ਨੇ ਕਰ ਲਈ ਉਹਨੇ ਆਰਾਧਨਾ ਕੀਤੀ ਉਹਨੇ ਜੋ ਕੁਛ ਉਹਨੂੰ ਮਿਲਿਆ ਉਹਨੇ ਲਿਖ ਦਿੱਤਾ ਵੀ ਤੁਸੀਂ ਐਂ ਕਰ ਲਿਓ ਸਾਡੇ ਕੋਲ ਰੈਡੀਮੇਡ ਮਿਲ ਗਈ ਕਿਸੇ ਨੇ ਚੀਜ਼ ਖੋਜੀ ਹੈ ਉਹਨੇ ਲਿਖ ਦਿੱਤੀ ਖੋਜ ਕੇ ਜਿਹਨਾਂ ਨੂੰ ਖੋਜੀ ਖਜਾਈ ਚੀਜ਼ ਮਿਲ ਗਈ ਕਿਸੇ ਨੇ ਰੇਲ ਬਣਾਈ ਸੀ ਅਸੀਂ ਸਾਨੂੰ ਤਾਂ ਬੜੀ ਬੜਾਈ ਮਿਲ ਗਈ ਹਵਾਈ ਜਹਾਜ਼ ਕਿਸੇ ਨੇ ਬਣਾਇਆ ਹੋਊ ਸਾਨੂੰ ਤਾਂ ਬਣਿਆ ਬਣਿਆ ਮਿਲਿਆ ਹੈ ਹੁਣ ਇਦੋਂ ਕਹਾਂ ਅਸੀਂ ਇਦੋਂ ਕਹਾਂ ਬਣਾਵਾਂਗੇ ਪਿਛਲੇ ਨੂੰ ਤਾਂ ਵਧੀਆ ਮਿਲ ਜਾਣਾ ਇਸ ਤਰੀਕੇ ਨਾਲ ਡਿਵੈਲਪਮੈਂਟ ਹੁੰਦੀ ਆਉਂਦੀ ਹੈ ਸਾਨੂੰ ਇਹ ਇੱਕ ਐਸੀ ਚੀਜ਼ ਬਣੀ ਬਣਾਈ ਮਿਲੀ ਹੋਈ ਹੈ ਜੇ ਅਸੀਂ ਇਹਨੂੰ ਖੋਜ ਲਈਏ ਕਿੰਨਾ ਕਿੰਨਾ ਸਾਡਾ ਕੰਮ ਸੌਖਾ ਹੋਇਆ ਪਿਆ।